ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਮ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਮੇਈ ਨਦੀ ਵਿੱਚ ਪ੍ਰਵੇਸ਼ ਹੋ ਕੇ ਪ੍ਰਗਟ ਹੋਏ ਨੇ। ਮੋਦੀਖਾਨਾ ਲੁਟਾ ਦਿੱਤਾ, ਹਿਸਾਬ ਕਿਤਾਬ 760 ਰੁਪਏ ਵਾਧੇ ਦੇ ਨਿਕਲੇ ਹਨ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਨੂੰ ਹੁਣ ਨਵਾਂ ਉਪਦੇਸ਼ ਕੀਤਾ ਹੈ, ਜਿਸ ਦੇ ਵਿੱਚ ਸਾਰੀ ਦੁਨੀਆਂ ਨੂੰ ਨਾਮ ਜਪਾਉਣ ਵਾਸਤੇ ਅਕਾਲ ਪੁਰਖ ਜੀ ਨੇ ਹਦਾਇਤ ਕੀਤੀ ਹੈ। ਜਾ ਕੇ ਸਤਿਗੁਰੂ ਮਹਾਰਾਜ ਬਾਰ ਬਾਰ ਸੰਤ ਘਾਟ ਗੁਰਦੁਆਰਾ ਜੋ ਹੈ ਉੱਥੇ ਸਜੇ ਹੋਏ ਨੇ। ਬਹੁਤ ਸਾਰੇ ਲੋਕ ਸਮਝਾਉਣ ਜਾਂਦੇ ਨੇ, ਬਾਬਾ ਮੂਲ ਚੰਦ ਵੀ ਬੜੇ ਦੁਖੀ ਨੇ। ਸੋ ਇਸ ਤਰੀਕੇ ਨਾਲ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਆਓ ਅੱਗੇ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਸ੍ਰੀ ਗੁਰੂ ਪਗ ਕੋ ਪ੍ਰੇਮ ਜੋ ਉਜਲ ਸਰਸ ਮਰਾਲ।
ਜੋ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਪਿਆਰ ਹੈ, ਜੋ ਸਾਡੇ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਹੈ, ਇਹ ਸਤਿਗੁਰੂ ਜੀ ਤੁਸੀਂ ਜੋ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਰੂਪੀ ਉੱਜਲ ਤੇ ਸੋਹਣੇ ਹੰਸ ਹੋ, ਕਿਹਨੂੰ ਕਿਹਾ ਹੈ? ਜੋ ਇੱਥੇ ਕਵੀ ਜੀ ਗੁਰਚਰਨਾਂ ਦੇ ਪ੍ਰੇਮੀ ਗੁਰਮੁਖਾਂ ਅੱਗੇ ਯਾਚਨਾ ਕਰਦੇ ਹਨ ਕਿ ਤੁਸੀਂ ਜੋ ਔਗੁਣਾਂ ਨੂੰ ਨਜ਼ਰਅੰਦਾਜ਼ ਕਰਕੇ ਗੁਣਾਂ ਦੀ ਕਦਰ ਕਰਨ ਵਾਲੇ ਹੋ ਅਤੇ ਸ੍ਰੀ ਗੁਰੂ ਦੇ ਚਰਨਾਂ ਦੇ ਪ੍ਰੇਮੀ ਹੋ, ਮੇਰੇ ਹਿਰਦੇ 'ਚ ਨਿਵਾਸ ਕਰੋ। ਇਹ ਉੱਥੋਂ ਲਈ ਹੈ ਪੰਗਤੀ ਕਵੀ ਜੀ ਨੇ, ਜਿੱਥੇ ਆਪ ਨੇ ਬਚਨ ਕੀਤਾ ਕਿ ਜਨ ਕੇ ਚਰਨ ਵਸੈ ਮੇਰਾ ਹੀਰਾ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਾਨਕ ਕੈ ਸੁਖੇ ਹੀ। ਆਪਣੀ ਕਵਿਤਾ ਦੇ ਵਿੱਚ ਵੀ ਇਹੀ ਇੱਥੇ ਬਚਨ ਕੀਤਾ ਕਿ ਹੇ ਰੱਬ ਦੇ ਪਿਆਰਿਓ, ਉੱਜਲ ਚਰਨਾਂ ਵਾਲਿਓ, ਉੱਜਲ ਮਨਾਂ ਵਾਲਿਓ, ਗੁਰੂ ਦੇ ਚਰਨਾਂ ਦੇ ਭਮਰਿਓ, ਮੇਰੇ ਹਿਰਦੇ ਵਿੱਚ ਤੁਸੀਂ ਵਸੋ।
ਅਵ ਗੁਣ ਪਰ ਹਰ ਗੁਣ ਗ੍ਰਹੀ ਵਸੋ ਮੋਹੇ ਮਨ ਤਾਲ।
ਔਗੁਣਾਂ ਦਾ ਤਿਆਗ ਕਰਕੇ ਤੇ ਗੁਣਾਂ ਦੇ ਗ੍ਰਹਿਣ ਕਰਨ ਵਾਲੇ ਹੋ ਕੇ ਮੇਰੇ ਮਨ ਰੂਪੀ ਸਰੋਵਰ ਉੱਤੇ, ਤਲਾਅ ਦੇ ਉੱਤੇ ਆ ਕੇ ਵਸਣਾ ਕਰੋ।
ਦੋਹਰਾ ਨਿਜ ਪ੍ਰਤਕੂਲ ਬਿਲੋਕ ਕੈ ਬੋਲ ਸੁਲੱਖਣੀ ਦਾਸ।
ਸੋ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਹਰ ਰੋਜ਼ ਜੋ ਉਲਟ ਹੀ ਬੋਲਣਾ ਹੈ। ਸੋ ਮਾਤਾ ਸੁਲੱਖਣੀ ਜੀ ਕਿਉਂਕਿ ਸੰਸਾਰੀ ਤੌਰ 'ਤੇ ਦਿਖਾਏ ਨੇ ਕਿ ਜਿਸ ਤਰੀਕੇ ਦੇ ਨਾਲ ਸੰਸਾਰੀ ਤੌਰ 'ਤੇ ਮਹਾਰਾਜ ਬ੍ਰਹਮ ਰੂਪ ਨੇ, ਅਤੇ ਪਰ ਦੁਨਿਆਵੀ ਤੌਰ 'ਤੇ ਜਿਹੜੇ ਕਾਰਜ ਨੇ ਉਹ ਪਰਾਲਭ 'ਤੇ ਛੱਡ ਦਿੱਤੇ ਹਨ ਕਿ ਕੀ ਖਾਣਾ ਕੀ ਪਹਿਨਣਾ ਇਹ ਸਭ ਕੁਛ ਪਰਾਲਭ ਹੁੰਦੀ ਬੰਦੇ ਦੀ, ਪਰ ਇਹਦੇ ਵਿੱਚ ਬਾਕੀ ਸਾਰੇ ਇਹੀ ਕਹਿੰਦੇ ਨੇ ਕਿ ਦੇਖੋ ਜੀ ਗੁਰੂ ਨਾਨਕ ਦੇਵ ਜੀ ਕਮਾਉਂਦੇ ਨਹੀਂ ਹਨ, ਇਹ ਕੁਛ ਲਿਆਉਂਦੇ ਨਹੀਂ ਹਨ। ਇਸ ਤਰ੍ਹਾਂ ਕਰਕੇ ਮਾਤਾ ਸੁਲੱਖਣੀ ਜੀ ਜੋ ਹਰ ਰੋਜ਼ ਐਸੇ ਬਚਨ ਬੋਲਦੇ ਹਨ।
ਸਮਝਾਈ ਸਭ ਵਾਰਤਾ ਨਹਿਰ ਪਠਾਏ ਆਵਾਸ।
ਹੁਣ ਕੀ ਕੀਤਾ, ਆਪਣੇ ਇੱਕ ਸੇਵਾਦਾਰ ਨੂੰ ਮਾਤਾ ਸੁਲੱਖਣੀ ਜੀ ਨੇ ਸਮਝਾ ਕੇ ਸਾਰੀ ਗੱਲ, ਕਿ ਸਾਰੀ ਸ਼ੁਰੂ ਤੋਂ ਦੱਸੀ ਲੈ ਕੇ ਕਿਵੇਂ ਕਿਵੇਂ ਬੇਈ ਨਦੀ 'ਚ ਪ੍ਰਵੇਸ਼ ਹੋ ਗਏ, ਕਿਵੇਂ ਬਾਹਰ ਨਿਕਲੇ, ਮੋਦੀ ਖਾਨਾ ਲੁਟਾ ਦਿੱਤਾ, ਪੈਸਾ ਕੋਈ ਘਰੇ ਦਿੰਦੇ ਨਹੀਂ, ਅਸੀਂ ਬੜੇ ਦੁਖੀ ਹਾਂ, ਇਸ ਤਰ੍ਹਾਂ ਤੂੰ ਜਾ ਕੇ ਮੇਰੇ ਪੇਕੇ ਘਰ ਮੇਰੇ ਪਿਤਾ ਜੀ ਨੂੰ ਸੁਨੇਹਾ ਦੇਣਾ ਹੈ।
ਮੂਲਾ ਸੁਨਤ ਕੁਡਾਲ ਕੋ ਆਵਤ ਭਯੋ ਤਾਲ।
ਜਦੋਂ ਜਾ ਕੇ ਸੇਵਾਦਾਰ ਨੇ ਸਾਰੀ ਗੱਲ ਦੱਸੀ, ਘੁਟਾਲ ਹੁੰਦੀ ਖੋਟੀ ਚਾਲੀ, ਕਿਉਂਕਿ ਉਹ ਤਾਂ ਇਹਨੂੰ ਖੋਟੀ ਚਾਲੀ ਸਮਝਦੇ ਨੇ ਕਿ ਪੈਸਾ ਨਹੀਂ ਕਮਾਉਂਦੇ, ਪੈਸਾ ਗਵਾਉਂਦੇ ਬੜਾ ਨੇ, ਬੱਚੇ ਨਹੀਂ ਪਾਲਦੇ, ਸ਼ਰਧਾ ਅਤੇ ਵਿਸ਼ਵਾਸ ਨਹੀਂ ਨਾ ਹੈ, ਕਿਉਂਕਿ ਹਲੇ ਤਾਂ ਇਹ ਨਹੀਂ ਪਤਾ ਕਿ ਕੌਣ ਨੇ। ਇਸ ਤਰ੍ਹਾਂ ਬਹੁਤ ਅੱਗ ਬਬੂਲਾ ਹੋ ਕੇ ਆਪਣੇ ਪਿੰਡ ਪੱਖੋ ਕੇ ਰੰਧਾਵੇ ਤੋਂ ਚੱਲੇ ਹਨ।
ਗਿਣਤ ਗਟੇ ਉਰੇ ਅਟਪਟੇ ਪਾਵਤ ਕਸ਼ਟ ਵਿਸਾਲ।
ਬਹੁਤ ਅਟਪਟੀਆਂ ਗਿਣਤੀਆਂ ਮਿਣਤੀਆਂ ਕਰਦੇ ਆ ਰਹੇ ਨੇ, ਜਿਵੇਂ ਸੋਚਦੇ ਹੋਣ ਵੀ ਮੈਂ ਬਸ ਕੁੜੀ ਨੂੰ ਇੱਥੇ ਹੀ ਲਿਆਉਣਾ, ਹੁਣ ਮੈਂ ਉਹਨਾਂ ਨੂੰ ਉੱਥੇ ਰਹਿਣ ਨਹੀਂ ਦੇਣਾ ਬੱਚਿਆਂ ਨੂੰ। ਜਿਵੇਂ ਪਿਤਾ ਇੱਕ ਸੋਚਦਾ ਹੈ ਕੋਈ ਲੋੜ ਨਹੀਂ ਉੱਥੇ ਛੱਡਣ ਦੀ, ਅਸੀਂ ਬਥੇਰੀਆਂ ਰੋਟੀਆਂ ਖਵਾ ਲਵਾਂਗੇ, ਇਹ ਤਾਂ ਕਮਾਉਂਦੇ ਨਹੀਂ ਹਨ। ਜੋ ਪੁੱਠੀਆਂ ਸਿੱਧੀਆਂ ਗਿਣਤੀਆਂ ਰਾਹ 'ਚ ਸੋਚਦੇ ਵਿਚਾਰਦੇ ਗੁੱਸੇ 'ਚ ਆਏ ਹੋਏ ਪਹੁੰਚ ਗਏ ਹਨ ਸੁਲਤਾਨਪੁਰ ਸਾਹਿਬ।
ਨਿਜ ਪ੍ਰੋਧਾ ਇੱਕ ਸੰਗ ਲੈ ਆਵਾ ਪੁਰ ਸੁਲਤਾਨ।
ਉਹ ਆਪਣਾ ਜਿਹੜਾ ਸੀਗਾ ਪੁਰੋਹਿਤ ਉਹਨੂੰ ਲੈ ਕਰਕੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਆਉਣਾ ਕੀਤਾ।
ਸਹਿਤ ਨੇ ਕੇ ਸੁਤਾ ਸੋ ਮਿਲਿਓ ਹਿਰਦੈ ਅਕੁਲਾਨ।
ਸਹਿਤ ਨੇ ਦੇ ਬੜੇ ਪਿਆਰ ਨਾਲ, ਇੱਕ ਪਾਸੇ ਤਾਂ ਦੁਖੀ ਵੀ ਹੈ ਅੱਖਾਂ ਵਿੱਚੋਂ ਜਲ ਵੀ ਜਾਂਦਾ ਹੈ। ਬਹੁਤ ਜਿਵੇਂ ਪਿਤਾ ਦੇ ਮਨ 'ਚ ਬੱਚੇ ਪ੍ਰਤੀ ਦਇਆ ਆ ਜਾਂਦੀ ਹੈ ਕਿ ਮੇਰਾ ਬੱਚਾ ਮੇਰਾ ਪੁੱਤ ਕਿੰਨਾ ਦੁਖੀ ਹੈ। ਇਉਂ ਜਾ ਕੇ ਮਾਤਾ ਸੁਲੱਖਣੀ ਜੀ ਨੂੰ ਬੜੇ ਪਿਆਰ ਨਾਲ ਮਿਲਦੇ ਨੇ ਅਤੇ ਅੱਖਾਂ ਵਿੱਚੋਂ ਅੱਥਰੂ ਜਾਂਦੇ ਹਨ।
ਮਿਲ ਬੈਸ ਗਯੋ ਜਬ ਬੂਜਿਤ ਪਾ ਤਬ ਬਾਤ ਬਖਾਨ ਕਰੀ ਪਿਤ ਪਾਸੂ।
ਮਿਲ ਕੇ ਬੈਠ ਗਏ ਜਦੋਂ ਤਾਂ ਉਸ ਵਕਤ ਪੁੱਛਣ ਲੱਗੇ ਬਾਬਾ ਮੂਲ ਚੰਦ ਜੀ। ਮਾਤਾ ਸੁਲੱਖਣੀ ਜੀ ਨੇ ਫਿਰ ਜਿੰਨੀ ਗੱਲ ਸੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅੱਖਾਂ ਵਿੱਚੋਂ ਅੱਥਰੂ ਲਿਆਉਂਦੇ ਨੇ, ਪੱਲੇ ਨਾਲ ਸਾਫ਼ ਕਰਦੇ ਨੇ, ਆਪਣੇ ਦੁੱਖ ਦੀ ਕਹਾਣੀ ਨੂੰ ਜਿਵੇਂ ਕੋਈ ਸੁਣਾਉਂਦਾ ਹੈ। ਬੇਸਮਝੀ ਸੀ ਹਲੇ, ਆਪ ਹੀ ਪੜਦਾ ਪਾਇਆ ਹੋਇਆ, ਪਤਾ ਹੀ ਨਹੀਂ ਨਾ ਹੈ ਕਿਸੇ ਨੂੰ। ਇਉਂ ਫਿਰ ਸੰਸਾਰ ਦੇ ਜੀਵ ਦੀ ਇੱਕ ਹਾਲਤ ਸਤਿਗੁਰੂ ਜੀ ਦਿਖਾ ਰਹੇ ਹਨ।
ਪਤ ਬੇਖ ਫਕੀਰ ਸਰੀਰ ਤਰਾ ਤਨ ਦੀਨ ਲੁਟਾਏ ਕਾ ਛੋਰ ਆਵਾਸੂ।
ਹੇ ਪਿਤਾ ਜੀ, ਉਹਨਾਂ ਨੇ ਤਾਂ ਹੁਣ ਉਹ ਤੁਹਾਡੇ ਵਾਲੀ ਗੱਲ ਕਰਤੀ। ਤੁਸੀਂ ਕਹਿੰਦੇ ਸੀ ਜਿਹਦੀ ਸੰਗਤ ਕਰਦਾ ਬੰਦਾ ਉਹ ਜਿਹਾ ਬਣ ਜਾਂਦਾ। ਤੁਸੀਂ ਕਿਹਾ ਸੀ ਭਾਈ ਅਜੈ ਰਾਮ ਨੂੰ ਕਿ ਇੱਕ ਦਿਨ ਫਕੀਰ ਫਕਰ ਬਣ ਜਾਏਗਾ, ਇਹ ਤਾਂ ਉਹੀ ਗੱਲ ਹੋਈ। ਇਹਨਾਂ ਨੇ ਤਾਂ ਦੇਖੋ ਏਡਾ ਲੰਬਾ ਗਿੱਟਿਆਂ ਤੱਕ ਚੋਲਾ ਪਾ ਲਿਆ, ਹੁਣ ਸਾਧੂ ਫਕੀਰ ਫੱਕਰ ਬਣ ਗਏ ਨੇ। ਹੱਟੀ ਲੁਟਾ ਦਿੱਤੀ ਹੈ, 760 ਰੁਪਏ ਵਾਧੇ ਦੇ ਸੀ ਉਹ ਸਾਨੂੰ ਨਹੀਂ ਦਿੱਤੇ। ਦੌਲਤ ਖਾਨ ਨੂੰ ਕਹਿਤਾ ਕਿ ਇਹ ਗਰੀਬਾਂ ਚ ਵੰਡ ਦਿਓ, ਫਕੀਰਾਂ ਚ ਵੰਡ ਦੇਣਾ ਕਰੋ।
ਦਿਨ ਤੀਨ ਰਹੇ ਮਦ ਨੀਰ ਨਦੀ ਪੁਨ ਤੀਰ ਆਏ ਨਾ ਛੂਓ ਜਲ ਜਾਸੂ।
ਤਿੰਨ ਦਿਨ ਰਹੇ ਨੇ ਪਾਣੀ ਵਿਚ, ਬਾਹਰ ਨਹੀਂ ਆਏ। ਤਿੰਨ ਦਿਨ ਲੱਭਦੇ ਰਹੇ ਆ ਸਾਰੇ, ਤਿੰਨਾਂ ਦਿਨਾਂ ਬਾਅਦ ਬਾਹਰ ਨਿਕਲ ਆਏ। ਪਰ ਇਹ ਗੱਲ ਹੈ ਕਿ ਪਾਣੀ ਨੇ ਉਹਨਾਂ ਨੂੰ ਛੋਇਆ ਤੱਕ ਨਹੀਂ, ਉਹਨਾਂ ਤੇ ਕੋਈ ਅਸਰ ਹੀ ਨਹੀਂ ਪਿਆ ਹੈ, ਪਾਣੀ ਨੇ ਉਹਨਾਂ ਨੂੰ ਡੋਬਿਆ ਨਹੀਂ ਹੈ। ਕਿਉਂ? ਇੱਥੋਂ ਹੀ ਤਾਂ ਸਮਝਣਾ ਸੀ ਕਿ ਜੇ ਪਾਣੀ ਨੇ ਨਹੀਂ ਡੋਬਿਆ ਜਿਸ ਨੂੰ, ਤਿੰਨ ਦਿਨ ਪਾਣੀ ਵਿਚ ਰਹੇ ਨੇ, ਆਮ ਬੰਦਾ ਨਹੀਂ ਪਾਣੀ ਚ ਰਹਿ ਕੇ ਨਿਕਲ ਸਕਦਾ, ਤੇ ਇਹ ਨਿਕਲ ਆਏ ਨੇ। ਹਲੇ ਵੀ ਮਨ ਨੇ ਸਮਝ ਨਹੀਂ ਕੀਤੀ ਹੈ।
ਥਲ ਗੋੜ ਮੜੀ ਮਹ ਆਸਨ ਕੀਨ ਕਹਿ ਨਾ ਸੁਣੈ ਜੋ ਪਨੈ ਕਛ ਤਾਸੂ।
ਉਹਨਾਂ ਨੇ ਤਾਂ ਆਪਣਾ ਆਸਣ ਜਿਹੜਾ ਹੈ ਹੁਣ ਮੜੀਆਂ ਦੇ ਵਿਚ ਲਾ ਲਿਆ। ਕਬਰਾਂ ਬਣੀਆਂ ਹੋਈਆਂ ਨੇ, ਮੜੀਆਂ ਬਣੀਆਂ ਹੋਈਆਂ ਨੇ। ਉਹ ਤੋਂ ਉੱਥੋਂ ਸੰਤ ਘਾਟ ਅਸਥਾਨ ਤੇ ਬਾਹਰ ਨਿਕਲੇ ਬੇਈ ਨਦੀ ਵਿੱਚੋਂ, ਉੱਥੇ ਬੈਠ ਕੇ ਸਮਾਧੀ ਲਾ ਕੇ ਘਰ ਦਾ ਧਿਆਨ ਹੀ ਛੱਡ ਦਿੱਤਾ।
ਚੌਪਈ ਸੁਣ ਤਨ ਜਾ ਬਾਣੀ ਨਿਜ ਕਾਨਾ।
ਸੁਣ ਕੇ ਤਨ ਜਾ ਆਪਣੀ ਪੁੱਤਰੀ, ਜੋ ਆਪਣੇ ਤਨ ਤੋਂ ਜਾ ਜਾਈ ਪੈਦਾ ਹੋਈ ਹੋਵੇ ਉਹਨੂੰ ਤਨਜਾ ਕਹਿੰਦੇ ਨੇ। ਤਨਜਾ ਇਸ ਤਰੀਕੇ ਨਾਲ ਕਹਿਣ ਲੱਗੇ ਆਪਣੀ ਪੁੱਤਰੀ ਨੂੰ, ਇਸ ਤਰ੍ਹਾਂ ਸਮਝਾ ਰਹੇ ਹਨ।
ਭਇਓ ਕ੍ਰੋਧ ਮੈਂ ਬਹੁ ਗਲਤਾਨਾ।
ਥੋੜਾ ਕ੍ਰੋਧ ਨਹੀਂ ਹੋਇਆ, ਫਿਰ ਬਹੁਤ ਗੁੱਸਾ ਆਇਆ ਮਨ ਦੇ ਅੰਦਰ। ਇਹ ਜਦੋਂ ਵਚਨ ਸੁਣੇ ਆਪਣੇ ਕੰਨਾਂ ਦੇ ਵਿਚ,
ਹਰਕਤ ਅਦਰ ਲਾਲ ਕੀਏ ਨੈਣਾ।
ਹੁਣ ਜਿਹੜੇ ਅਦਰ ਸੀ, ਬੁੱਲ ਸੀ, ਉਹ ਫਰਕਣ ਲੱਗ ਗਏ ਗੁੱਸੇ ਚ, ਅੱਖਾਂ ਲਾਲ ਹੋ ਗਈਆਂ ਔਰ ਇਤਨਾ ਗੁੱਸਾ ਕਿ ਕਾਬੂ ਵਿਚ ਨਹੀਂ ਹੈ ਆਪਣੇ।
ਮੁਖ ਤੇ ਬਹੁ ਬੋਲਤ ਦੁਰਬੈਨਾ।
ਮੂੰਹ ਦੇ ਵਿਚੋਂ ਬੜੇ ਖੋਟੇ ਵਾਕ ਕਹਿ ਰਹੇ ਹਨ।
ਦਰਬ ਲੁਟਾਵਨ ਕੀ ਸੁਧ ਸੁਣ ਕੇ।
ਪੈਸਾ ਲੁਟਾਉਣ ਦੀ ਜਿਹੜੀ ਸੀ ਨਾ ਖਬਰ ਸੁਣ ਕੇ,
ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੇ।
ਸਹਾਰ ਨਹੀਂ ਸਕੇ ਸਿਰ ਨੂੰ ਧੁਨ ਕੇ, ਭਾਵ ਹਿਲਾ ਕੇ ਇਸ ਤਰੀਕੇ ਨਾਲ ਚੱਲੇ।
ਬੇਦੀ ਕੁਲ ਕੋ ਕਲਸ ਸੁਹਾਵਨ,
ਸੋ ਬੇਦੀਆਂ ਦੀ ਕੁਲ ਦੇ ਜੋ ਸਤਿਗੁਰੂ ਨਾਨਕ ਦੇਵ ਜੀ ਕਲਸ ਰੂਪ ਨੇ, ਜਿੱਥੇ ਸੋਭਨੀਕ ਹੋ ਰਹੇ ਨੇ।
ਜੈ ਵੈਸੇ ਜਿਨ ਕੀਰਤ ਪਾਵਨ,
ਜਿਨ੍ਹਾਂ ਦੀ ਕੀਰਤੀ ਬੜੀ ਪਾਵਨ ਹੈ, ਜਿੱਥੇ ਪਰਪਕਤਾ ਸਹਿਤ ਗੁਰੂ ਨਾਨਕ ਦੇਵ ਜੀ, ਕਿਉਂਕਿ ਇਹ ਤਾਂ ਸੱਚਖੰਡ ਜਾ ਕੇ ਆਉਣਾ ਨਾ, ਤੇ ਜੇ ਕਿਤੇ ਸੱਚਖੰਡ ਦਾ ਮਾੜਾ ਜਿਹਾ ਕਿਤੇ ਹਾਲ ਸੁਣਾ ਦਈਏ, ਚਾਰ ਪੰਜ ਦਿਨ ਉਹ ਹੋਸ਼ ਨਹੀਂ ਰਹਿੰਦੀ ਬੰਦੇ ਨੂੰ, ਜੇ ਕਿਸੇ ਮਾੜਾ ਜਿਹਾ ਦੱਸਦੀ ਉੱਥੋਂ ਦਾ ਹਿਸਾਬ ਕਿਤਾਬ। ਜੀ ਇਉਂ ਕਰਦਾ ਵੀ ਚਲੋ ਬਈ ਸੱਚਖੰਡ ਚੱਲੀਏ ਹੁਣ, ਕਿਉਂ ਸੱਚਖੰਡ ਚੀਜ਼ ਹੀ ਐਸੀ ਹੈ, ਅਸਥਾਨ ਹੀ ਐਸਾ ਹੈ, ਤੇ ਤਾਂ ਫਿਰ ਆਪ ਉੱਥੋਂ ਆਏ ਨੇ ਧੁਰ ਤੋਂ। ਜਿਵੇਂ ਦਸਵੇਂ ਪਾਤਸ਼ਾਹ ਨੇ ਵਚਨ ਕੀਤਾ ਹੈ ਕਿ ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਉਹੀ ਸਰੂਪ ਹੈ ਨਾ, ਪਹਿਲੇ ਰੂਪ ਵਿੱਚ ਵੀ ਆਉਣ ਨੂੰ ਜੀ ਨਾ ਕਰੇ ਉੱਥੋਂ, ਤਾਂਹੀਓ ਤਾਂ ਬਾਰ ਬਾਰ ਜਾ ਕੇ ਦੁਨੀਆਂ ਨੂੰ ਗੰਦਗੀ ਰੂਪ ਜਾਣ ਕੇ ਤਿਆਗ ਕੇ ਵਾਹਿਗੁਰੂ ਅਕਾਲ ਪੁਰਖ ਵਿੱਚ ਸਮਾਧੀ ਲਾ ਕੇ ਲੀਨ ਹੋਏ ਬੈਠੇ ਨੇ।
ਤਹਾਂ ਆਏ ਬੋਲਿਓ ਦੁਰਬਾਣੀ,
ਉੱਥੇ ਆ ਕਰਕੇ ਇੱਕ ਤਾਂ ਹੁੰਦੀ ਹੈ ਗੁਰ ਬਾਣੀ, ਇੱਥੇ ਕੀ ਹੈ ਦੁਰ ਬਾਣੀ, ਖੋਟੇ ਬਚਨ, ਬਹੁਤ ਗੱਲਾਂ ਪੁੱਠੀਆਂ ਸਿੱਧੀਆਂ ਕਹੀਆਂ।
ਤੂੰ ਜਨਮਿਓ ਹਾਨੀ ਕੁਲ ਕਾਨੀ,
ਜਾਂਦਿਆਂ ਸਾਰ ਕਹਿੰਦੇ ਤੁਸੀਂ ਜਨਮ ਪਤਾ ਕਿਉਂ ਲਿਆ, ਆਪਣੀ ਕੁਲ ਦਾ ਨਾਸ ਕਰਨ ਨੂੰ। ਬਸ ਤੁਸੀਂ ਤਾਂ ਜਿਉਂ ਦੇਖਦੇ ਹੋ ਨੁਕਸਾਨ, ਜਿਉਂ ਬਚਪਨ ਤੋਂ ਲੈ ਕੇ ਤੁਸੀਂ ਨੁਕਸਾਨ ਹੀ ਕੀਤਾ ਹੈ।
ਮਾਤ ਪਿਤਾ ਕੀ ਦਾ ਹੱਥ ਛਾਤੀ,
ਤੁਸੀਂ ਛੋਟੇ ਹੁੰਦਿਆਂ ਤੋਂ ਲੈ ਕੇ ਆਪਣੇ ਮਾਤਾ ਪਿਤਾ ਦੀ ਛਾਤੀ ਸਾੜੀ ਹੋਈ ਹੈ, ਹਮੇਸ਼ਾ ਉਹਨਾਂ ਨੂੰ ਦੁਖੀ ਕਰਦੇ ਆ ਰਹੇ ਹੋ।
ਅਲਪ ਵੈਸ ਤੇ ਤੂੰ ਤਨ ਕਾਤੀ,
ਅਲਪ ਜੀ ਉਮਰ ਤੋਂ ਛੋਟੀ ਜੀ ਉਮਰ ਤੋਂ ਤੁਸੀਂ ਧਨ ਦੇ ਘਾਤਕ ਹੋ, ਸ਼ੁਰੂ ਤੋਂ ਲੈ ਕੇ ਤੁਸੀਂ ਧਨ ਦਾ ਨਾਸ ਕਰਨ ਵਾਲੇ ਹੋ।
ਗੋਹਰਾ ਬਿਨ ਗੁਣ ਪਰਖੇ ਬਿਨ ਪਿਖੇ ਸੁਤਾ ਕੀਨ ਸਨ ਬੰਦ,
ਇਹ ਤਾਂ ਮੇਰੀ ਮੱਤ ਮਾਰੇਗੀ ਕਿ ਬਿਨਾਂ ਗੁਣਾਂ ਪਰਖਿਆਂ ਤੋਂ, ਬਿਨਾਂ ਦੇਖਿਆਂ ਤੋਂ ਮੈਂ ਆਪਣੀ ਪੁੱਤਰੀ ਦਾ ਸੰਬੰਧ ਤੁਹਾਡੇ ਨਾਲ ਪਾ ਦਿੱਤਾ ਹੈ।
ਤਬ ਕੋ ਮੈਂ ਦੁੱਖ ਪਾਏ ਹਾਂ, ਸੁਖ ਨਾ ਪਿਖਿਓ ਪੇ ਸੰਦ,
ਉਦੋਂ ਨਾ ਮੈਂ ਬਹੁਤ ਦੁਖੀ ਹਾਂ, ਮੈਂ ਸੰਬੰਧ ਕਰਕੇ ਨਾ ਆਪਣੀ ਪੁੱਤਰੀ ਦਾ ਬਹੁਤ ਦੁਖੀ ਹੈ, ਮੈਂ ਉਦੋਂ ਦਾ ਇੰਨਾ ਦੁੱਖ ਪਾ ਰਿਹਾ ਹਾਂ।
ਜੋ ਕੋਈ ਪਿਤਾ ਸਮਾਨ ਜਾਨ ਗੁਣ ਐਨਾ,
ਪਰ ਧੰਨ ਗੁਰੂ ਨਾਨਕ ਦੇਵ ਜੀ ਮਰਿਆਦਾ ਪੁਰਸ਼ੋਤਮ ਨੇ ਪਿਤਾ ਦੇ ਸਮਾਨ ਜਾਣਿਆ ਬਾਬਾ ਮੂਲ ਚੰਦ ਜੀ ਨੂੰ, ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਚੁੱਪ ਰਹੇ।
ਤੂਸ਼ਨ ਰਹੇ ਨਾ ਬੋਲੇ ਬੈਨਾ,
ਚੁੱਪ ਕਰਕੇ ਆਪਣੀ ਆਨੰਦਮਈ ਸਮਾਧੀ ਚ ਬੈਠੇ ਨੇ। ਭਲਾਂ ਦੀ ਇਹ ਕੀ ਗੱਲ ਹੋਈ ਕਿ ਰੁਪਈਏ ਗਾਲਦੇ, ਤੁਸੀਂ ਐ ਕਰ ਦਿੱਤਾ। ਇਹ ਦਿਖਾਇਆ ਕਿ ਸੰਸਾਰ ਦੀ ਹਾਲਤ ਕਿੱਥੇ ਖੜੀ ਸੀ ਉਦੋਂ, ਲੋਕੀ ਸਿਰਫ ਪੈਸੇ ਦੇ ਮੰਗਰ ਸੀ, ਬਸ ਵੀ ਇੱਕ ਪੈਸਾ ਹੀ ਵੱਡਾ ਹੈ, ਦੁਨੀਆਂ ਨੂੰ ਪੈਸੇ ਦੀ ਉਹ ਖਬਰ ਸੀ, ਪਰਮਾਤਮਾ ਦਾ ਨਾਮ ਲੋਕੀ ਭੁੱਲ ਚੁੱਕੇ ਸਨ।
ਬਹੁ ਦੁਰਵਚਨ ਪਾਖ ਕਰ ਮੂਲਾ,
ਫਿਰ ਬਾਬਾ ਮੂਲ ਚੰਦ ਜੀ ਬਹੁਤ ਖੋਟੇ ਖੋਟੇ ਵਾਕ ਕਹਿ ਕੇ
ਪੂਰੇ ਆਵਾਜੇ ਮਤ ਪ੍ਰਤਕੂਲਾ
ਵਾਪਸ ਸ੍ਰੀ ਸੁਲਤਾਨਪੁਰ ਸਾਹਿਬ ਆ ਗਏ, ਜਿਨ੍ਹਾਂ ਦੀ ਮਤ ਜਿਹੜੀ ਹੈ ਨਾ ਉਹ ਹਮੇਸ਼ਾ ਉੱਠਾ ਹੀ ਸੋਚਦੀ ਹੈ।
ਭੇਵ ਨਾ ਲਖੈ ਇਸ ਜਗਦੈਵੰ,
ਉਹ ਇਹ ਭੇਦ ਨੂੰ ਨਹੀਂ ਜਾਣਦੇ ਕਿ ਇਹ ਈਸ਼ਵਰ ਆਪ ਨੇ, ਜਗਤ ਦੇ ਮਾਲਕ ਆਪ ਨੇ। ਇਹ ਤਾਂ ਹੁਣ ਨੀ ਲੋਕ ਜਾਣ ਸਕੇ, ਤੇ ਉਦੋਂ ਦੀ ਤਾਂ ਬੜੀ ਪੁਰਾਣੀ ਗੱਲ ਹੈ। ਹੁਣ ਵੀ ਕਈ ਕਹਿੰਦੇ ਗੁਰੂ ਨਾਨਕ ਦੇਵ ਜੀ ਤਾਂ ਬਾਣੀ ਲਿਆਉਣ ਵਾਲੇ ਪੈਗੰਬਰ ਸੀ। ਸੋ ਇਹੋ ਜਿਹੇ ਲੋਕ ਜਿਹੜੇ ਸੰਸਾਰ ਦੇ ਅੰਦਰ ਆਪਣੀ ਸ਼ਰਧਾ ਨੂੰ ਡਲਾਉਂਦੇ ਨੇ, ਨਿਸ਼ਚੇ ਨੂੰ ਡਲਾਉਂਦੇ ਨੇ, ਹਾਂ ਅਸੀਂ ਉਹਦੀ ਗੱਲ ਮੰਨਦੇ ਹਾਂ ਜਿਹੜਾ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਹੈ, ਜਿਹਨੂੰ ਕੋਈ ਪ੍ਰਕਾਸ਼ ਹੋ ਜਾਂਦਾ ਹੈ। ਐ ਤਾਂ ਬਥੇਰੇ ਲੋਕ ਆਪਣੀ ਬੁੱਧੀ ਦੇ ਨਾਲ ਬੜੇ ਕਿਆਸ ਰਾਈਆਂ ਲਾਉਂਦੇ, ਬੜੇ ਗੱਲਾਂ ਜੀਆਂ ਬਣਾਉਂਦੇ ਨੇ, ਉਹਨਾਂ ਲੋਕਾਂ ਨੂੰ ਇਸੇ ਕਰਕੇ ਤਾਂ ਮੰਨਿਆ ਨਹੀਂ ਜਾਂਦਾ, ਆਪਣੇ ਅੰਦਾਜ਼ੇ ਲਾਉਣ ਵਾਲੇ। ਇਸੇ ਤਰ੍ਹਾਂ ਕਿਉਂਕਿ ਮਾਇਆਵੀ ਜੋ ਬਿਰਤੀ ਹੋਈ, ਬਾਬਾ ਮੂਲ ਚੰਦ ਜੀ ਦੀ ਮਾਇਆਵੀ ਬਿਰਤੀ ਹੈ, ਮਾਇਆਵੀ ਬਿਰਤੀ ਹੋਣ ਕਰਕੇ ਬਾਬਾ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਮਾਇਆ ਗਵਾ ਦਿੱਤੀ ਹੈ, ਇਹਨਾਂ ਨੇ ਮਾਤਾ ਪਿਤਾ ਨੂੰ ਦੁਖੀ ਕੀਤਾ ਹੈ, ਸੋ ਭੇਦ ਨਹੀਂ ਜਾਣ ਸਕੇ।
ਰਿਸ ਸੋ ਛਾਤੇ ਜਰਤ ਸਦੈਵ,
ਬਸ ਰਿਸ ਤੋਂ ਭਾਵ ਗੁੱਸੇ ਦੇ ਨਾਲ, ਗੁੱਸੇ ਦੇ ਨਾਲ ਹਮੇਸ਼ਾ ਜਿਹੜੀ ਛਾਤੀ ਹੈ ਉਹ ਸੜਦੀ ਰਹਿੰਦੀ ਹੈ। ਕਿਉਂ? ਛਾਤੀ ਤਾਂ ਸੜਦੀ ਹੈ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਵਨ ਅੱਖਰੀ ਵਿੱਚ ਵਚਨ ਲਿਖੇ ਨੇ, ਛਾਤੀ ਸੀਤਲ ਮਨ ਸੁਖੀ, ਸੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਤੇ ਇਸ ਕਰਕੇ ਛਾਤੀ ਸੜਦੀ ਹੈ ਕਿਉਂਕਿ ਮਾਇਆ ਵੱਲ ਹੀ ਧਿਆਨ ਹੈ।
ਪੂਰ ਵਿਸੂਰਹਿ ਗਤੀ ਗੁਣੰਤਾ,
ਸੋ ਇਸ ਤਰੀਕੇ ਦੇ ਨਾਲ ਛਾਤੀ ਸੜਦੀ ਹੈ। ਬਹੁਤ ਜ਼ਿਆਦਾ ਖੋਟੇ ਬਚਨ ਬੋਲਦੇ,
ਬਿਨਾ ਲਖੇ ਅਤ ਹੈ ਦੁਖਵੰਤਾ,
ਸੋ ਬਿਨਾ ਜਾਣਿਆ ਬਹੁਤੇ ਜ਼ਿਆਦਾ ਦੁਖੀ ਹੁੰਦੇ ਨੇ, ਝੂਰਦੇ ਨੇ। ਕਿਉਂ? ਗਿਣਤੀਆਂ ਮਿਣਤੀਆਂ ਪੁੱਠੀਆਂ ਸਿੱਧੀਆਂ ਕਰਦੇ ਹਨ।
ਦੋਹਰਾ ਜਿਹ ਦਿਜ ਕੀ ਸੰਗਤ ਕਰਤ, ਤੇ ਟਿਗ ਬੈਸਿਓ ਜਾਏ।
ਜਿਸ ਬ੍ਰਾਹਮਣ ਦੀ ਸੰਗਤ ਕਰਦੇ ਸੀ ਮੂਲ ਚੰਦ ਜੀ ਨਾਲ ਲੈ ਕੇ ਆਏ, ਜਾਂ ਹੋਰ ਵੀ ਬ੍ਰਾਹਮਣ ਨੇ, ਉਹਨਾਂ ਦੇ ਕੋਲ ਜਾ ਕਰਕੇ ਬੈਠਣਾ ਕੀਤਾ।
ਮਨ ਕੇ ਦੁੱਖ ਵਰਣਨ ਕਰੇ, ਰੋਤ ਪਇਓ ਦੁੱਖ ਪਾਏ।
ਜਿਹੜੇ ਹੁਣ ਮਨ ਦੇ ਦੁੱਖ ਸੀ ਉਹ ਜਾ ਕਰਕੇ ਵਰਣਨ ਕੀਤੇ ਨੇ, ਅਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਦੁੱਖ ਹਿਰਦੇ ਨੂੰ ਹੋ ਰਿਹਾ ਹੈ।
ਸੋਰਠਾ ਇੱਕ ਦਿਵਸ ਸੁਖ ਨਾਹੇ, ਜਬਕਿ ਸੁਤਾ ਵਿਵਾਹੇ ਦੀ।
ਰੋ ਰੋ ਕੇ ਇਸ ਤਰ੍ਹਾਂ ਕਹਿੰਦੇ ਨੇ, ਇੱਕ ਦਿਨ ਵੀ ਸੁਖ ਨਹੀਂ ਪਾਇਆ, ਨਾ ਮੇਰੀ ਪੁੱਤਰੀ ਨੇ, ਨਾ ਮੈਂ, ਨਾ ਇਹਦੀ ਮਾਤਾ ਨੇ, ਨਾ ਸਾਡੇ ਰਿਸ਼ਤੇਦਾਰਾਂ ਨੇ। ਜਿਉਂ ਹੀ ਕਦੇ ਸਾਨੂੰ ਚੱਜ ਦੀ ਖਬਰ ਨਹੀਂ ਮਿਲੀ, ਬਸ ਇਹੀ ਮਿਲਦੀ, ਅੱਜ ਘਾਟਾ ਪੈ ਗਿਆ, ਅੱਜ ਮੋਦੀ ਖਾਨ ਲੁਟਾ ਦਿੱਤਾ, ਅੱਜ ਆਹ ਕਰਮ ਕਰ ਦਿੱਤਾ, ਅੱਜ ਐਂ ਹੋ ਗਿਆ। ਅੱਜ ਹਮੇਸ਼ਾ ਸਾਨੂੰ ਇੱਥੋਂ ਦੁੱਖ ਭਰੀਆਂ ਖਬਰਾਂ ਜਾਂਦੀਆਂ ਨੇ।
ਵੈਸੋ ਗੋਰਨ ਮਾਹੇ, ਤਜ ਤਰਨੀ ਕਰ ਸਕਾਰ ਸਭ।
ਕਿਉਂਕਿ ਜਾ ਕਰਕੇ ਦੇਖੋ ਕਿੱਥੇ ਮੜੀਆਂ ਵਿੱਚ ਹੁਣ ਬੈਠ ਗਏ ਨੇ, ਇਸਤਰੀ ਦਾ ਤਿਆਗ ਕਰ ਦਿੱਤਾ ਹੈ, ਬੱਚੇ ਛੱਡ ਦਿੱਤੇ ਨੇ, ਕੋਈ ਚੱਜ ਦਾ ਕਰਮ ਨਹੀਂ ਕਰਦੇ ਹਨ, ਤੇ ਇਸ ਤਰੀਕੇ ਨਾਲ ਕਿਵੇਂ ਗੁਜ਼ਾਰਾ ਹੋਵੇਗਾ।
ਦੋਹਰਾ ਸੁਣ ਕਰ ਆਤੁਰ ਬਚਨ ਤੇ, ਦਿਜ ਬਰ ਕਿਓ ਬਿਆਨ।
ਸੋ ਸੁਣ ਕਰਕੇ ਜਦੋਂ ਦੁਖੀ ਦੇਖਿਆ ਮੂਲ ਚੰਦ ਬਾਬੇ ਨੂੰ, ਬਹੁਤ ਰੋਂਦਾ ਵਿਚਾਰਾ। ਉਸ ਵਕਤ ਜਿਹੜਾ ਦਿਜਬਰ ਸੀ, ਬ੍ਰਾਹਮਣ ਸੀ, ਦੁਖੀ ਦੇਖ ਕਰਕੇ ਇਸ ਤਰੀਕੇ ਦੇ ਨਾਲ ਕਹਿਣ ਲੱਗਾ,
ਚਲੋ ਤਿਸੈ ਸਮਝ ਆਏ ਹੈ ਅਸਵਿਦ ਕਰਤਵ ਖਾਨ।
ਕਹਿੰਦਾ ਚਲੋ ਚੱਲਦੇ ਉੱਠ ਕੇ, ਉਹ ਵੀ ਸੁਣ ਕੇ ਗਰਮ ਹੋ ਗਿਆ, ਚਲੋ ਚੱਲੀਏ ਉੱਠ ਕੇ, ਇਹ ਚ ਕਿਹੜੀ ਗੱਲ ਹੈ, ਮੈਂ ਬੜੇ ਬੜੇ ਲੋਕ ਸਿੱਧ ਕੀਤੇ ਸਮਝਾ ਕੇ, ਚਲੋ ਮੈਂ ਉਹਨਾਂ ਨੂੰ ਸਮਝਾਉਂਦਾ ਜਾ ਕੇ।
ਬੇਦੀ ਕੁਲ ਮੰਡਨ ਸਕਲ ਦੁਖ ਖੰਡਨ, ਪਖੰਡਨ ਕੋ ਦੰਡਨ ਸਰੂਪ ਜੇ ਤਾਰਿਆ।
ਬੇਦੀਆਂ ਦੀ ਕੁਲ ਦੇ ਗਹਿਣਾ ਰੂਪ, ਸਾਰੇ ਦੁੱਖਾਂ ਨੂੰ ਕੱਟਣ ਵਾਲੇ, ਪਖੰਡਾਂ ਨੂੰ ਖਤਮ ਕਰਨ ਵਾਲੇ, ਜਿਸ ਅਕਾਲ ਪੁਰਖ ਨੇ ਇਹ ਸਰੂਪ ਧਾਰਨ ਕੀਤਾ। ਅਕਾਲ ਪੁਰਖ ਲਈ ਕੋਈ ਜ਼ਿਆਦਾ ਔਖਾ ਨਹੀਂ, ਕਿਉਂ ਇੱਡੀ ਦੁਨੀਆਂ ਬਣਾ ਸਕਦੇ ਨੇ ਤਾਂ ਸਰੂਪ ਵੀ ਧਾਰ ਕਰ ਸਕਦੇ, ਉਹਨਾਂ ਨੂੰ ਕੋਈ ਇਹ ਨਹੀਂ ਬੈਨ ਲੱਗਿਆ ਹੋਇਆ ਵੀ ਤੁਸੀਂ ਨਿਰਗੁਣ ਰੂਪ ਵਿੱਚ ਹੀ ਰਹਿਣਾ ਤੇ ਸਰਗੁਣ ਚ ਨਹੀਂ ਆਉਣਾ ਹੈ, ਉਹ ਨਹੀਂ ਬੰਨੇ ਹੋਏ ਆਪਣੇ। ਇਹ ਤਾਂ ਆਪਾਂ ਬੰਨੇ ਹੋਏ ਕਰਮਾਂ ਦੇ, ਆਪਾਂ ਸਰਗੁਣ ਚੋਂ ਨਿਰਗੁਣ ਚ ਨਹੀਂ ਜਾ ਸਕਦੇ। ਉਹ ਜਦ ਜੀ ਕਰੇ ਜੋ ਜੀ ਕਰੇ, ਭਗਤ ਨਾਮਦੇਵ ਜੀ ਨੇ ਰੱਬ ਤੋਂ ਕੱਪੜੇ ਧੋਣ ਨੂੰ ਘੋੜੀ ਮੰਗ ਲਈ ਤੇ ਫੇਰ ਦੁਆਰਕਾ ਨਗਰੀ ਕਾਹੇ ਕੇ ਮੰਗੋਲ, ਮੰਗੋਲ ਦਾ ਰੂਪ ਧਾਰਨ ਕਰਕੇ ਪਠਾਨ ਬਣ ਕੇ ਘੋੜੀ ਤੇ ਚੜੇ ਆ ਗਏ। ਘੋੜੀ ਨੇ ਵਛੇਰਾ ਦੇ ਦਿੱਤਾ, ਕਹਿੰਦੇ ਓਏ ਛਿੰਬੇ ਦਰਾ ਆਏ ਉਠਾ ਇਸ ਤੋਂ। ਨਾਮਦੇਵ ਜੀ ਨੇ ਭੱਜੇ ਗਏ, ਬਜ਼ੁਰਗ ਹੋਏ, ਜਾ ਕੇ ਉਠਾ ਲਈ। ਹੁਣ ਹੌਲੀ ਹੌਲੀ ਤੁਰਨ, ਕਹਿੰਦੇ ਉਹ ਹਿੱਲ ਕੇ ਆ ਥੋੜਾ ਜਿਹਾ, ਹਿੱਲ ਕੇ ਆ। ਜਿਉਂ ਹੀ ਬੋਲੇ ਆਵਾਜ਼ ਪਛਾਣ ਲਈ, ਕਹਿੰਦੇ ਖੁਸ਼ ਖਬਰੀ, ਖੁਸ਼ ਤਾਂ ਹੋ, ਠੀਕ ਠਾਕ ਹੋ ਮਹਾਰਾਜ ਜੀ। ਇਹ ਦੁਆਰਕਾ ਨਗਰੀ ਕਾਹੇ ਕੇ ਮੰਗੋਲ, ਇਹ ਦੁਆਰਕਾ ਨਗਰੀ ਵਿੱਚ ਮੰਗੋਲ ਕਿੱਧਰੋਂ ਆ ਗਏ? ਪਰਮੇਸ਼ਰ ਹੱਸ ਕੇ ਕਹਿਣ ਲੱਗੇ, ਮੈਨੂੰ ਇਹ ਤੈਨੂੰ ਕੌਤਕ ਦਿਖਾਉਣਾ ਪਿਆ, ਰੋਜ਼ ਅਰਦਾਸ ਕਰਦਾ ਘੋੜੀ ਦੇ ਦਿਓ, ਨਾ ਫਿਰ ਘੋੜੀ ਨੂੰ ਘਾਹ ਕੌਣ ਪਾਊਗਾ, ਇਹ ਨਵਾਊਗਾ ਕੌਣ, ਖਰਖਰਾ ਕੌਣ ਫੇਰੂ, ਘੋੜੀ ਨੂੰ ਫਿਰ ਕਹੇਗਾ ਝੋਂਪੜੀ ਹੋਰ ਪਾ ਦਿਆਂ, ਫਿਰ ਇਹ ਲਿੱਦ ਕੌਣ ਹਟਾਊਗਾ, ਫਿਰ ਵਛੇਰੀ ਦੇਵੇਗੀ, ਵਛੇਰਾ ਦੇਵੇਗੀ ਨਾ। ਨਾਮਦੇਵ ਤਾਂ ਇੱਥੋਂ ਰਹਿੰਦੀ ਜ਼ਿੰਦਗੀ ਨਾਮ ਜਪ ਕੇ ਨਹੀਂ ਕੱਟੀ ਜਾਂਦੀ, ਘੋੜੀਆਂ ਮੰਗਦਾ ਫਿਰਦਾ ਤੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਦ ਜੀ ਕਰੇ ਸਾਡੇ ਕੋਲ ਖੜ ਜਾਂਦੇ ਨੇ ਆ ਕੇ। ਆਪਾਂ ਨੂੰ ਖੁਦ ਨੂੰ ਗਿਆਨ ਨਹੀਂ ਹੁੰਦਾ, ਉਹ ਸੰਗਤ ਵਿੱਚ ਮੱਥਾ ਵੀ ਟੇਕ ਜਾਂਦੇ ਨੇ ਆ ਕੇ, ਪਰ ਰੱਬ ਕਹਿੰਦਾ ਮੈਂ ਕਿਉਂ ਦੱਸਾਂ ਮੈਂ ਕੌਣ ਆ ਬਈ ਤੈਨੂੰ ਕਿਹਦੇ ਨਾਲ। ਵਾਹਿਗੁਰੂ ਜਦੋਂ ਜੀ ਕਰੇ ਆਪਣਾ ਰੂਪ ਧਾਰਨ ਕਰਕੇ, ਤੇ ਸੈਣ ਨਾਈ ਜੀ ਨੇ ਉੱਧਰ ਸਾਰੀ ਰਾਤ ਹੋਆ ਕੀਰਤਨ ਰਹਿਣ ਸਬਾਈ, ਰਹਿਣ ਸਬਾਈ ਕੀਰਤਨ ਸਾਰੀ ਰਾਤ, ਸਾਰੀ ਰਾਤ ਹੁੰਦਾ ਰਿਹਾ, ਸਮਾਧੀ ਜੁੜ ਗਈ ਪਰਮਾਤਮਾ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦਾ ਰੂਪ ਧਾਰਨ ਕਰਕੇ ਜਾ ਕੇ ਰਾਜੇ ਨੂੰ ਤੇਲ ਮਲ ਦਿੱਤਾ। ਸਵੇਰੇ ਮਾਫ਼ੀ ਮੰਗਣ ਜਾਂਦੇ ਨੇ, ਰਾਜਾ ਕਹਿੰਦਾ ਰਾਤ ਵਰਗਾ ਤੇਲ ਕਦੇ ਵੀ ਨਹੀਂ ਮਿਲਿਆ ਪਹਿਲਾਂ, ਜਦ ਦਾ ਤੇਲ ਮਿਲਿਆ ਮੇਰਾ ਗਠੀਆ ਰਿਹਾ ਹੀ ਨਹੀਂ, ਮੇਰਾ ਤਾਂ ਸਾਰਾ ਦੁੱਖ ਹੀ ਟੁੱਟ ਗਿਆ ਹੈ। ਇਸ ਕਰਕੇ ਪਰਮੇਸ਼ਰ ਨੂੰ ਕੋਈ ਬੰਧਨ ਨਹੀਂ ਹੈ ਕਿ ਤੁਸੀਂ ਰੂਪ ਨਹੀਂ ਧਾਰਨ ਕਰਨਾ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ, ਮੂਰਤ ਹੈ ਜਗ ਆਇਓ, ਵਾਹਿਗੁਰੂ ਨੇ ਰੂਪ ਧਾਰਨ ਕੀਤਾ ਹੈ।
ਮੂਲਾ ਲੀਏ ਪੰਡਿਤ ਜਹਾਂ ਹੈ ਮੈਂ ਮੰਡਿਤ, ਨਿਕਟ ਬੈਠ ਤੁੰਡ ਤੇ ਜੋ ਬਚਨ ਉਚਾਰਿਆ।
ਨਾਲ ਲੈ ਕਰਕੇ ਮੂਲ ਚੰਦ ਜੀ ਪੰਡਿਤ ਨੂੰ ਨਾਲ ਲੈ ਕੇ ਗਏ ਨੇ ਕਿ ਪੰਡਿਤ ਇਹਨਾਂ ਨੂੰ ਸਮਝਾਊਗਾ, ਤੇ ਜਿੱਥੇ ਸ਼ੋਭਨੀਕ ਹੋ ਰਹੇ ਨੇ ਗੁਰੂ ਨਾਨਕ ਦੇਵ ਜੀ ਉੱਥੇ ਜਾ ਕਰਕੇ ਇਸ ਤਰੀਕੇ ਦੇ ਜਿਹੜੇ ਬਚਨ ਨੇ ਉਚਾਰਨਾ ਕੀਤੇ ਨੇ ਮੁਖ ਦੇ ਵਿੱਚੋਂ।
ਬਾਲ ਬੁੱਧ ਲੀਨ ਕਾਚੇ ਬਾਤੈ ਸਭ ਕੀਨ, ਤੁਮ ਮੋਦੀ ਕ੍ਰਿਤ ਛੋੜ ਦੀਨ, ਨਿੱਕੇ ਨਾ ਵਿਚਾਰਿਆ।
ਚੰਗਾ ਨਹੀਂ ਵਿਚਾਰਿਆ ਤੁਸੀਂ, ਇਹ ਚੰਗਾ ਨਹੀਂ ਕੀਤਾ ਹੈ, ਤੁਹਾਡੀ ਬੱਚਿਆਂ ਵਾਲੀ ਬੁੱਧ ਰਹੀ, ਬਾਲ ਬੁੱਧ ਰੱਖੀ ਤੁਸੀਂ, ਤੇ ਤੁਸੀਂ ਕੱਚੀਆਂ ਗੱਲਾਂ ਕੀਤੀਆਂ ਆ। ਤੁਸੀਂ ਦੇਖੋ ਬਾਲ ਬੱਚਾ ਛੱਡ ਦਿੱਤਾ ਹੈ, ਮੋਦੀ ਖਾਨੇ ਦੀ ਕਿਰਤ ਛੱਡ ਦਿੱਤੀ ਹੈ, ਇਸ ਤਰ੍ਹਾਂ ਬੱਚੇ ਦੇਖੋ ਕਿਵੇਂ ਪੜ੍ਹਨਗੇ, ਗ੍ਰਿਸਤ ਮਾਰਗ ਵਿੱਚ ਕਿਵੇਂ ਨਿਭਾਉਂਗੇ।
ਮਾਤ ਪਿਤਾ ਲਾਜ ਤਜ ਦੇਹ ਅਸ ਵੇਖ ਸਜ, ਦੁਸ਼ਟ ਮਸਾਨ ਥਾਨ ਪਏ ਹਿਤ ਕਾਰਿਆ।
ਹੁਣ ਮਾਤਾ ਪਿਤਾ ਜੀ ਲਾਜ ਨਹੀਂ ਤੁਸੀਂ ਕੀਤੀ ਮਾੜੀ ਮੋਟੀ, ਤੁਹਾਡੇ ਪਿਤਾ ਕਲਿਆਣ ਚੰਦ ਨੂੰ ਦੁਨੀਆਂ ਕੀ ਕਹੇਗੀ, ਮਾਤਾ ਨੂੰ, ਆ ਸਹੁਰਿਆਂ ਨੂੰ, ਇਹ ਵੀ ਮਾਤਾ ਪਿਤਾ ਨੇ, ਇਹ ਬੱਚਿਆਂ ਨੂੰ, ਭਾਈਆ ਜੈ ਰਾਮ ਨੂੰ, ਪਰਮਾਨੰਦ ਜੀ ਨੂੰ, ਬੇਬੇ ਨਾਨਕੀ ਜੀ ਨੂੰ, ਸਭ ਦੀ ਲਾਜ ਛੱਡਤੀ ਤੁਸੀਂ, ਆਪ ਆ ਕੇ ਕੱਪੜੇ ਮੜੀਆਂ ਚ ਬਹਿ ਗਏ ਆ ਕੇ, ਫਿਰ ਇਹੋ ਜਿਹਾ ਵੇਖ ਬਣਾ ਲਿਆ ਸਾਧੂਆਂ ਵਾਲਾ, ਤੇ ਆ ਜਿਹੜੇ ਦੁਸ਼ਟ ਮਿਸਾਣ ਨੇ ਇਹ ਗੰਦੇ ਥਾਂ ਦੇ ਉੱਤੇ ਆ ਕੇ, ਜਿੱਥੇ ਲੋਕ ਆ ਕੇ ਖੜਦੇ ਨਹੀਂ, ਜਿੱਥੇ ਸੰਸਕਾਰ ਹੁੰਦੇ ਨੇ ਜਾਂ ਮੜੀਆਂ ਦੇ ਨਾਲ ਕਬਰਾਂ ਵਿੱਚ ਲੋਕੀ ਦੱਬੇ ਜਾਂਦੇ ਨੇ, ਤੁਸੀਂ ਉੱਥੇ ਆ ਕੇ ਸੱਜ ਗਏ ਹੋ।
ਦੋਹਰਾ ਸੁਨ ਪੰਡਿਤ ਕੇ ਬੈਨ ਇਵ ਸ਼੍ਰੀ ਨਾਨਕ ਜਗ ਕੰਤ।
ਜਗਤ ਦੇ ਕੰਤ ਮਾਲਕ ਸੁਣ ਕੇ ਜਦੋਂ ਪੰਡਿਤ ਦੇ ਬਚਨ ਸੁਣੇ ਸਮਝਾਉਣ ਆਇਆ ਸੀ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ ਇਹੋ ਜਿਹੇ ਕਈ ਬਾਂਦੇ ਪੜ੍ਹਾਏ ਨੇ ਤੁਸੀਂ ਮੁੱਲਾਂ ਪੜ੍ਹਾਏ ਨੇ ਤੁਸੀਂ ਬੜੇ ਬੜੇ ਸਿਆਣੇ ਵੈਦ ਪੜ੍ਹਾਏ ਨੇ ਤੁਸੀਂ ਅੱਜ ਪੜ੍ਹਾਉਣ ਦੀ ਫਿਰ ਵਾਰੀ ਆ ਗਈ ਪੰਡਿਤ ਨੂੰ ਅੱਜ ਪੜ੍ਹਾਉਣਾ
ਉਚਰਿਓ ਸਬਦ ਬਸੰਤ ਮੈਂ ਹੁਤੀ ਸੁਰਤ ਬਸੰਤ
ਕਿਉਂਕਿ ਜਿਹੜਾ ਕੌਤਕ ਕੀਤਾ ਸੀ ਇਹ ਬਸੰਤ ਰੁੱਤ ਦੀ ਗੱਲ ਹੈ ਆ ਹੁਣ ਵੀ ਬਸੰਤੀ ਚੱਲਦੀ ਦੇਖ ਲਓ ਕੁਦਰਤੀ ਗੱਲ ਹੈ ਇਹਨਾਂ ਦਿਨਾਂ ਦੀ ਗੱਲ ਹੈ ਜਾਂ ਗੁਰੂ ਨਾਨਕ ਦੇਵ ਜੀ ਉੱਥੋਂ ਆਏ ਨੇ ਬਸੰਤ ਰਾਗ ਵੀ ਚੱਲ ਰਿਹਾ ਹੋਲੇ ਮਹੱਲੇ ਤੱਕ ਚੱਲਣਾ